ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਹਮਜ਼ਾ ਗੋਸ਼। ਆਓ ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਛੇਵਾਂ, ਸੂਰਜ ਸ਼ਿਖਰੇ ਆ ਗਿਆ, ਦੁਪਹਿਰਾਂ ਹੋ ਗਈਆਂ। ਮੁਰੀਦ ਮੱਠ ਦੇ ਬਾਹਰ ਬੈਠ ਕੇ ਕੌਤਕ ਉਡੀਕ ਰਹੇ ਸਨ ਕਿ ਕੀ ਵਰਤਦਾ ਹੈ। ਚਿੱਲਾ ਟੁੱਟਦਾ ਹੈ ਕਿ ਚਿੱਲਾ ਤੋੜਨ ਵਾਲਾ ਫਕੀਰ ਹਾਰ ਖਾ ਕੇ ਭੱਜਦਾ ਹੈ। ਉੱਧਰ ਲੋਕੀ ਕਲੇਜੇ ਮੁੱਠ ਵਿੱਚ ਲਈ ਤਾਂਘ ਰਹੇ ਸਨ ਕਿ ਸ਼ਹਿਰ ਦੀ ਰੱਖਿਆ ਹੁੰਦੀ ਹੈ ਕਿ ਪੀਰ ਦੀ ਫਿਟਕ ਸਿਰੇ ਚੜ੍ਹਦੀ ਹੈ। ਸਭ ਛਾਤੀਆਂ ਧੜਕ ਧੜਕ ਕਰਦੀਆਂ ਸਨ, ਪਰ ਇਕੱਠੀਆਂ ਹੋ ਕੇ ਸਹਿਮ ਕੇ ਮਾਨੋ ਸੁੰਗੜੀਆਂ ਪਈਆਂ ਸਨ। ਕੋਈ ਜਲ ਘਾੜੀ ਨੂੰ ਤੱਕ ਰਿਹਾ ਸੀ, ਕੋਈ ਰੇਤ ਘਾੜੀ 'ਤੇ ਟੱਕ ਬੰਨੀ ਬੈਠਾ ਸੀ, ਕੋਈ ਘੜਿਆਲੀ ਦੀ ਧੁਨਕਾਰ ਸੁਣਨ ਲਈ ਹਵਾ ਵਿੱਚ ਕੰਨ ਲਾਈ ਬੈਠਾ ਸੀ। ਸ਼ਿਖਰ ਦੁਪਹਿਰ ਠੀਕ ਸ਼ਿਖਰੇ ਆ ਗਈ, ਘੜਿਆਲੀ ਨੇ ਦੁਪਹਿਰੇ ਦੀ ਪਹਿਲੀ ਟੁਨਕਾਰ ਦਿੱਤੀ। ਅਜੇ ਦੂਜੀ ਟੁਨਕਾਰ ਦੀ ਆਵਾਜ਼ ਘੜਿਆਲ ਵਿੱਚੋਂ ਨਿਕਲੀ ਨਹੀਂ ਸੀ ਕਿ ਜਿਸ ਗੁੰਬਜ਼ ਵਿੱਚ ਪੀਰ ਜੀ ਚਿੱਲੇ ਬੈਠੇ ਸਨ, ਉਸ ਤੋਂ ਇੱਕ ਕੜਕ ਦੀ ਭਿਆਨਕ ਆਵਾਜ਼ ਆਈ। ਗੁੰਬਜ਼ ਉੱਤੋਂ ਫਟ ਕੇ ਚੀਰੇ ਖਰਬੂਜ਼ੇ ਵਾਂਗ ਦੁਫਾੜ ਹੋ ਗਿਆ। ਵਿਚਕਾਰਲੀਆਂ ਇੱਟਾਂ ਢਹਿ ਪਈਆਂ ਅਤੇ ਇੱਕ ਖੱਪਾ ਖੁੱਲ੍ਹ ਗਿਆ। ਹੁਣ ਸੂਰਜ ਦੀ ਧੁੱਪ ਉਸ ਖੱਪੇ ਵਿੱਚੋਂ ਅੰਦਰ ਜਾ ਪਈ। ਫਟਣ ਦੀ ਆਵਾਜ਼ 'ਤੇ ਅਚਾਨਕ ਚਾਨਣੇ ਦੇ ਪ੍ਰਵੇਸ਼ ਨੇ ਅੱਖਾਂ ਖੋਲ੍ਹ ਦਿੱਤੀਆਂ। ਚਿੱਲਾ ਟੁੱਟ ਗਿਆ, ਪੀਰ ਜੀ ਦੇ ਨੈਣ ਖੁੱਲ੍ਹ ਆਏ। ਧਿਆਨ ਸਰਾਪ ਵਿੱਚੋਂ ਉਟਕ ਗਿਆ ਅਤੇ ਗੁੰਬਜ਼ ਦੇ ਖੱਪੇ ਵੱਲ ਜਾ ਪਿਆ। ਸਰੀਰ ਕੰਬਿਉਸ, ਮਤੇ ਸਾਰਾ ਗੁੰਬਜ਼ ਹੀ ਸਿਰ ਉੱਤੇ ਨਾ ਆ ਪਵੇ। ਇਸ ਭੈ ਅਤੇ ਹੈਰਾਨੀ ਨੇ ਕਾਹਲੀ ਵਿੱਚ ਪਾ ਦਿੱਤਾ ਅਤੇ ਆਪ ਬੂਹਾ ਖੋਲ੍ਹ ਕੇ ਘਾਬਰੇ ਹੋਏ ਬਾਹਰ ਆ ਗਏ। ਅੱਗੇ ਮੁਰੀਦ ਪਰੇਸ਼ਾਨ ਹਾਲ ਵਿੱਚ ਖੜ੍ਹੇ ਸਨ ਅਤੇ ਸ਼ਹਿਰ ਦੇ ਲੋਕ ਦੂਰ ਦੂਰ ਉੱਚੇ ਨੀਵੇਂ ਥਾਂ ਨਜ਼ਰਾਂ ਬੰਨੀ ਤੱਕ ਰਹੇ ਸਨ। ਜਿਉਂ ਹੀ ਕੜਕ ਫੜਕ ਦੀ ਆਵਾਜ਼ ਆਈ, ਪੀਰ ਜੀ ਉਦੋਂ ਛਾਏ ਅਤੇ ਜੀ ਭਿਆਣੇ ਬਾਹਰ ਨਿਕਲ ਆਏ। ਤਿਉਂ ਹੀ ਹਜ਼ਾਰਾਂ ਗਲਿਆਂ ਤੋਂ ਆਵਾਜ਼ ਆਈ, ਹਾਂ ਇੱਕ ਗੁੰਜਾਰ ਆਈ, ਮਸਤ ਅਲਮਸਤੀ ਦੀ ਅਤੇ ਖੁਸ਼ੀ ਜੋਸ਼ ਫਤਿਹਮੰਦੀ ਅਤੇ ਕਾਮਯਾਬੀ ਦੀ ਤਾਕਤ ਨਾਲ ਭਰੀ ਹੋਈ ਅਤੇ ਸ਼ੁਕਰ ਗੁਜ਼ਾਰੀ ਦੀ ਮਿਠਾਸ ਨਾਲ ਮਿੱਠੀ ਮਿੱਠੀ ਆਵਾਜ਼ ਆਈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਆਵਾਜ਼ ਗੂੰਜੀ ਅਤੇ ਗੂੰਜਦੀ ਪੀਰ ਜੀ ਦੇ ਕੰਨਾਂ ਵਿੱਚ ਗਈ। ਨਾਮ ਗੁਰੂ ਨਾਨਕ ਸੁਣਿਆ ਹੋਇਆ ਸੀ, ਪੀਰ ਫਕੀਰਾਂ ਵਿੱਚ ਮਹਿਮਾ ਵੀ ਸੁਣੀ ਹੋਈ ਸੀ, ਮੁਰਸ਼ਿਦ ਤੋਂ ਵੀ ਸਰੋਤ ਪਾਈ ਸੀ ਕਿ ਇੱਕ ਤਪਾ ਮੁਸ਼ਕਿਆ ਹੈ, ਨਾਨਕ ਉਸਦਾ ਨਾਮ ਹੈ। ਹਾਂ, ਸਾਲਕ ਲੋਕਾਂ ਨੇ ਆਖਿਆ ਸੀ ਕਿ ਦੌਲਤ ਖਾਂ ਲੋਧੀ ਦੀ ਦੌਲਤ ਨੂੰ ਤਿਆਗ ਕੇ ਮਲਕ ਭਾਗੋ ਦੇ ਅੰਤ ਤੋਂ ਨਿਰਲੋਭ ਰਹਿ ਕੇ ਤਪਾ ਆਪਣੇ ਇਲਾਹੀ ਰੰਗਾਂ ਵਿੱਚ ਫਿਰ ਰਿਹਾ ਹੈ। ਭਾਵੇਂ ਤਾਂ ਅੱਜ ਉਹ ਤਪਾ ਇੱਥੇ ਆ ਗਿਆ ਹੈ ਜੋ ਜ਼ਾਹਰੀ ਕਲਾ ਵਾਲਾ ਹੈ ਅਤੇ ਉਸੇ ਨੂੰ ਖਲਕ ਕੁੱਲਾਂ ਦੀਆਂ ਜ਼ਬਾਨਾਂ ਕਹਿ ਰਹੀਆਂ ਹਨ, ਧੰਨ ਗੁਰੂ ਨਾਨਕ। ਭਾਵੇਂ ਤਾਂ ਸ਼ਹਿਰ ਆ ਗਿਆ ਹੈ ਇਸੇ ਧੰਨ ਗੁਰੂ ਨਾਨਕ ਦੀ ਰਾਖੀ ਵਿੱਚ। ਕਦੇ ਕਦੇ ਮੁਸ਼ਕਦੇ ਹਨ ਵਣ, ਕਦੇ ਕਦੇ ਮੁਸ਼ਕਦਾ ਹੈ ਮਿਰਗ ਕਸਤੂਰੇ ਜ਼ਾਤ ਦਾ, ਕਦੇ ਕਦੇ ਮੁਸ਼ਕਦਾ ਹੈ ਕੋਈ ਮਰਦ ਜਿਸ ਦੇ ਸਿਰ ਉੱਪਰ ਹੱਥ ਹੋਵੇ ਰੱਬ ਦਾ। ਤਿਵੇਂ ਆਖਦੇ ਹਨ ਫਕੀਰ ਕਿ ਮੁਸ਼ਕਿਆ ਹੈ ਰੱਬੀ ਰੰਗਾਂ ਵਿੱਚ ਤਪਾ ਨਾਨਕ। ਪੀਰ ਇਹਨਾਂ ਸੋਚਾਂ ਵਿੱਚ ਖੜ੍ਹਾ ਸੀ, ਕਮਜ਼ੋਰੀ ਅਤੇ ਸੋਚਾਂ ਨਾਲ ਮਿੱਠੀ ਮਿੱਠੀ ਕੰਬਣੀ ਵਿੱਚ ਸੀ ਕਿ ਮੁਰੀਦਾਂ ਨੇ ਸਵੇਰ ਦੀ ਕਥਾ ਅਤੇ ਗੁਰੂ ਨਾਨਕ ਦਾ ਸੁਨੇਹਾ ਸੁਣਾਇਆ। ਸੁਣ ਕੇ ਬੋਲਿਆ, ਤੁਸਾਂ ਭੁੱਲ ਕੀਤੀ, ਰੱਬੀ ਮਰਦ ਦਾ ਸੁਨੇਹਾ ਜ਼ਰੂਰ ਦੇਣਾ ਸੀ। ਫਕੀਰ ਕਾਲਾ ਨਾਗ ਆਉਂਦਾ ਹੈ, ਇਸ ਦੇ ਲੜੇ ਹੋਏ ਦਾ ਦਾਰੂ ਨਹੀਂ, ਇਸ ਦੇ ਫੁੰਕਾਰੇ ਦਾ ਮੰਤਰ ਨਹੀਂ। ਚੰਗਾ ਹੋ ਗਈ ਜੋ ਹੋਣੀ ਸੀ। ਮੁਰੀਦ, ਸਾਈਂ ਜੀ, ਦਾਤਾ ਜੀ, ਅਸੀਂ ਆਪ ਦੇ ਹੁਕਮ ਤੋਂ ਡਰਦੇ ਰਹੇ ਕਿ ਹੁਕਮ ਅਦੂਲੀ ਪੀਰ ਦੀ ਫਿਟਕਾਰ ਨਾ ਲੈ ਆਵੇ। ਪੀਰ ਤੇ ਹੁਣ ਹੁਕਮ ਦੀ ਕਮਾਈ ਪੀਰ ਦੇ ਸਿਰ ਫਿਟਕਾਰ ਲਿਆਈ ਹੈ। ਚੰਗਾ, ਜੋ ਹੋਈ ਸੋ ਹੋਈ। ਜਿਸ ਫਕੀਰ ਨੇ ਮੱਠ ਪਾੜ ਘੱਤਿਆ ਹੈ, ਉਹ ਹੋਰ ਖ਼ਬਰੇ ਕੀ ਵਰਤਾਵੇਗਾ। ਹੁਣ ਹੱਠ ਅਤੇ ਸ਼ਰਮਾਂ ਗਈਆਂ। ਆਖਿਰ ਮੈਂ ਮੁਰਸ਼ਿਦ ਵਾਲਾ ਹਾਂ, ਸਾਲਕਾਂ ਅੱਗੇ ਝੁਕਣ ਦਾ ਮਿਹਣਾ ਨਹੀਂ। ਰਸਤਾ ਦੱਸੋ, ਨਾਨਕ ਤਪਾ ਕਿੱਥੇ ਹੈ, ਲੈ ਚਲੋ ਜੋ ਦਰਸ਼ਨ ਪਾਵਾਂ। ਇਹ ਸੁਣ ਕੇ ਮੁਰੀਦ ਨਾਲ ਲੈ ਟੁਰੇ, ਪਰ ਤੁਰਿਆ ਨਾ ਜਾਵੇ। ਫਿਰ ਬਹਿ ਗਏ। ਇਉਂ ਬਹੁਤ ਸਹਿਜੇ ਸਹਿਜੇ ਦੋ ਮੁਰੀਦਾਂ ਦੀ ਟੇਕ ਲੈ ਕੇ ਆ ਬੇਰ ਹੇਠ, ਜਿੱਥੇ ਸਤਿਗੁਰ ਬੈਠੇ ਸਨ, ਜਾ ਪਹੁੰਚੇ। ਦਰਸ਼ਨ ਕਰਕੇ ਪੀਰ ਨੂੰ ਠੰਡ ਪੈ ਗਈ। ਗੁੱਸਾ, ਭੁੱਖ ਤੇ ਤਪ ਦੇ ਤਾਪ ਨਾਲ ਜੋ ਅੰਦਰ ਜਲਨ ਪੈ ਰਹੀ ਸੀ, ਉੱਠ ਗਈ। ਹਮਜ਼ਿਆ, ਇਹ ਪਹਿਲੀ ਨਿਸ਼ਾਨੀ ਰੱਬ ਦੇ ਮਰਦ ਦੀ ਹੈ। ਮਨ ਨੇ ਮੰਨਿਆ ਕਿ ਇੱਥੇ ਸਾਈਂ ਦਾ ਰੰਗ ਹੈ। ਅੱਗੇ ਵਧਿਆ, ਸਿਰ ਝੁਕਾਇਆ, ਗੁਰੂ ਜੀ ਨੇ ਆਦਰ ਨਾਲ ਬਹਾ ਲਿਆ ਅਤੇ ਆਖਿਆ, ਪੀਰ ਜੀ, ਰੱਬ ਪਿਓ ਅਤੇ ਸ੍ਰਿਸ਼ਟੀ ਔਲਾਦ, ਫਕੀਰ ਰੱਬ ਦਾ ਬੰਦਾ ਔਲਾਦ ਨੂੰ ਲੜਿਆਵੇ ਕਿ ਮਾਰੇ? ਪੀਰ, ਸੱਪ ਲੜੀ ਉਂਗਲ ਕੱਟੀ ਪਾਲੀ, ਵਿਹੋਲਾ ਖੂਨ ਦੱਬਿਆ ਪਾਲਾ, ਸ਼ਰਾਬੀ ਗੰਨਾ ਅੱਗ ਵਿੱਚ ਪਾਇਆ ਚੰਗਾ, ਝੂਠੀ ਸ੍ਰਿਸ਼ਟੀ ਅਤੇ ਰੱਬ ਦੇ ਫਕੀਰਾਂ ਨਾਲ ਮਸਕਰੀ ਕਰਨ ਵਾਲੀ ਲੁਕਾਈ ਮਾਰੀ ਚੰਗੀ। ਰੱਬੀ ਪਿਆਰ ਵਾਲੇ ਗੁਰੂ ਜੀ ਬੋਲੇ, ਪੀਰ ਜੀ, ਵਿਗੜਿਆ ਪੁੱਤ ਸਵਾਰਿਆ ਭਾਲਾ ਕਿ ਮਾਰਿਆ ਭਾਲਾ? ਪੀਰ ਤੱਕ ਕੇ ਘਬਰਾ ਕੇ, ਨਾ ਸਵਰਨ ਵਾਲੇ ਪੁੱਤ ਤੋਂ ਆਉਤ ਚੰਗੇਰਾ। ਗੁਰੂ ਜੀ, ਸਵਾਰ ਨੂੰ ਅੱਕ ਜਾਣਾ ਭਲਾ ਕਿ ਸਵਾਰਨ ਵਿੱਚ ਕਦੇ ਨਾ ਅੱਕਣਾ ਭਾਲਾ? ਪੀਰ, ਤੁਰੋਂ ਮਾਰੇ ਕਦ ਸਵਰੇ? ਗੁਰੂ ਨਾਨਕ, ਤੁਰੋਂ ਕਦੇ ਨਾ ਕੋਈ ਮਾਰਿਆ, ਜੋ ਮਾਰਿਆ ਸੋ ਕਰਮਾ ਆਪਣਿਆ, ਜੋ ਮਰਿਆ ਸੋ ਧੁਰ ਨਾਲੋਂ ਟੁੱਟ ਕੇ ਮਰਿਆ। ਹਾਂਜੀ, ਧੁਰ ਨਾਲੋਂ ਟੁੱਟ ਗਿਆ ਉਸਨੂੰ ਕਹੀਦਾ ਹੈ ਧੁਰਦਾ ਮਾਰਿਆ। ਸੋ ਟੁੱਟਿਆਂ ਨੂੰ ਮੁੜ ਧੁਰ ਨਾ ਲਾਈਏ, ਟੁੱਟੇ ਗੰਢੀਏ, ਵਿਛੜੇ ਮੇਲੀਏ, ਮਾਂ ਦੀ ਗੋਦੋਂ ਨਸ ਕੇ ਰੁਲਦੇ ਬਾਲਾਂ ਨੂੰ ਝਾੜ ਫੂਕ ਕੇ ਮਾਂ ਦੀ ਗੋਦ ਪਾਈਏ, ਭੈੜਿਆਂ ਬਾਲਾਂ ਨੂੰ ਵੀ ਮਾਰਿਆਂ ਮਾਂ ਦੀ ਆਂਦਰ ਨਹੀਂ ਠਰਦੀ। ਪੀਰ, ਕੀ ਆਖਾਂ? ਗੁਰੂ ਨਾਨਕ, ਸੱਚ। ਪੀਰ, ਸੱਚ ਸੱਚ ਸੱਚ। ਸਿਆਲਕੋਟ ਸ਼ਹਿਰ ਕਾਫਰਾਂ ਦਾ, ਜਿਨ੍ਹਾਂ ਪੂਰਨ ਜਤੀ ਦੇ ਹੱਥ ਵੱਡੇ, ਉਹਨਾਂ 'ਤੇ ਕੀ ਭਰੋਸਾ? ਗੁਰੂ ਨਾਨਕ, ਸਾਰਾ ਹੀ ਜੁਮਲਾ ਹੀ। ਪੀਰ, ਉਤ ਗਿਆ ਆਵਾ। ਗੁਰੂ ਨਾਨਕ, ਕਦੇ ਹੋਇਆ ਨਹੀਂ, ਭਲੇ ਬੁਰੇ ਰਲੇ ਰਹਿੰਦੇ ਹਨ। ਹਾਂ, ਗਿਲਾਨੀ ਜਗਤ ਵਿੱਚ ਪ੍ਰਧਾਨ ਹੈ, ਪ੍ਰੇਮ ਨਹੀਂ, ਪਰ ਨੇਕੀ ਬਦੀ ਤਾਂ ਕੋਲੋਂ ਕੋਲ ਵੀ ਵਸਦੀਆਂ ਦਿਸਦੀਆਂ ਹਨ। ਪੀਰ, ਪਰਤਾਉ ਤਾਂ ਪਤਾ ਲੱਗ ਜਾਏ, ਅਸੀਂ ਤਾਂ ਹੱਡ ਵਰਤੀਆਂ ਸੁਣਾਉਂਦੇ ਹਾਂ ਤਪਾ ਜੀ। ਇਹ ਕਹਿ ਕੇ ਨੈਣ ਢਹਿ ਪਏ ਅਤੇ ਫਕੀਰ ਹੁਸਕੇ ਡੋਬ ਜੇ ਵਿੱਚ ਪੈ ਗਿਆ। ਸਤਿਗੁਰ ਨੇ ਮਾਲਿਸ਼ ਦਾ ਹੁਕਮ ਦਿੱਤਾ ਅਤੇ ਹੋਸ਼ ਆਈ। ਫਲਾਂ ਦਾ ਰਸ ਪਿਲਾਉਣ ਦੀ ਆਗਿਆ ਕੀਤੀ, ਫਿਰ ਹੋਸ਼ ਪਰਤ ਪਈ। ਫਿਰ ਦੋ ਘੁੱਟ ਫਲਾਂ ਦਾ ਰਸ ਪਿਲਾਇਆ। ਠੰਡ ਅਤੇ ਤਪਸ਼ ਦੇ ਅੰਦਰੋਂ ਐਂ ਚੱਕਰ ਚੱਲਦੇ ਸੀ ਜਿਵੇਂ ਇੱਕ ਪਰਾਤ ਵਿੱਚ ਠੰਡੇ ਅਤੇ ਤੱਤੇ ਜਲ ਦੀਆਂ ਦੋ ਟੂਟੀਆਂ ਪੈਂਦੀਆਂ ਚੱਕਰ ਪਾਉਂਦੀਆਂ ਹਨ। ਫਕੀਰ ਕੁਝ ਨਰਮ ਕੁਝ ਗਰਮ ਹੋ ਕੇ ਫਿਰ ਬੋਲਿਆ, ਹਾਂ ਸਾਈਂ ਜੀਵੀ, ਜੇ ਤੂੰ ਉਹ ਨਾਨਕ ਤਪਾ ਹੈ ਜੋ ਸੁਣਿਆ ਹੈ ਕਿ ਨਾਮ ਵਿੱਚ ਕਲਯੁਗ ਅੰਦਰ ਮੁਸ਼ਕਿਆ ਹੈ ਅਤੇ ਲਪਟ ਆਉਂਦੀ ਵੀ ਹੈ, ਤਾਂ ਸ਼ਹਿਰ ਦਾ ਪਤਿਆ ਲੈ। ਸਤਿਗੁਰ, ਮਰਦਾਨਿਆਂ, ਲੈ ਦੋ ਪੈਸੇ, ਜਾ ਬਈ ਸ਼ਹਿਰੋਂ ਪੈਸੇ ਦਾ ਸੱਚ ਅਤੇ ਪੈਸੇ ਦਾ ਝੂਠ ਲੈ ਆ। ਆਖੀ ਠੀਕ ਠੀਕ ਸੌਦਾ ਦੇਵੋ। ਮਰਦਾਨਾ ਗੁਰੂ ਨਾਨਕ ਦੇ ਕੌਤਕਾਂ ਦਾ ਜਾਣੂ ਤਾਂ ਸੀ, ਪਰ ਹਰ ਦਿਨ ਇੱਥੇ ਨਵਾਂ ਕੌਤਕ ਵਰਤਦਾ ਸੀ ਜੋ ਮਰਦਾਨੇ ਨੂੰ ਸਦਾ ਨਵੀਂ ਹੈਰਾਨੀ ਵਿੱਚ ਪਾ ਦਿੰਦਾ ਸੀ। ਸੋ ਹੈਰਾਨ ਹੁੰਦਾ ਆ ਗਿਆ, ਮਨ ਕੇ ਟੁਰ ਗਿਆ, ਹੱਟੀ ਹੱਟੀ ਫਿਰਿਆ। ਪਹਿਲੇ ਤਾਂ ਹੱਟਾਂ ਸਾਰੀਆਂ ਖੁੱਲੀਆਂ ਨਹੀਂ ਸਨ, ਲੋਕ ਉੱਧਰ ਨੂੰ ਜਾ ਰਹੇ ਸਨ ਜਿੱਧਰੋਂ ਇਹ ਆਇਆ ਸੀ, ਕਿਉਂਕਿ ਗੁੰਬਦ ਦੇ ਫੱਟਣ ਅਤੇ ਫਕੀਰ ਦੇ ਚਿੱਲੇ ਟੁੱਟਣ ਅਤੇ ਗੁਰੂ ਨਾਨਕ ਵਾਗ ਦੇ ਪੂਰੇ ਹੋਣ ਦੀ ਖਬਰ ਸ਼ਹਿਰ ਅੱਪੜ ਪਈ ਸੀ। ਪਰ ਮਰਦਾਨਾ ਫਿਰ ਵੀ ਫਿਰਿਆ, ਜਿਸ ਤੋਂ ਮੰਗੇ ਉਹ ਹੱਸ ਪਵੇ, ਕੋਈ ਮਸਕਰੀ ਕਰੇ, ਕੋਈ ਟਾਲ ਦੇਵੇ, ਕੋਈ ਹੱਥ ਜੋੜ ਦੇਵੇ। ਸਹਿਣਸ਼ੀਲਤਾ ਦੇ ਸਮੁੰਦਰ ਦੇ ਪਾਸ ਵਸਣ ਕਰਕੇ ਮਰਦਾਨੇ ਨੂੰ ਸਹਿਣਸ਼ੀਲਤਾ ਆਉਂਦੀ ਸੀ, ਸੋ ਘਾਬਰਿਆ ਨਹੀਂ। ਆਖਰ ਇੱਕ ਹੱਟੀ ਵਾਲੇ ਨੇ ਦੋ ਕਾਗਜ਼ਾਂ 'ਤੇ ਕੁਛ ਲਿਖ ਕੇ ਦੇ ਦਿੱਤਾ ਅਤੇ ਕਿਹਾ, ਇਹ ਸੱਚ ਹੈ ਅਤੇ ਇਹ ਝੂਠ ਹੈ। ਇਹ ਕਾਗਜ਼ ਲੈ ਕੇ ਮਰਦਾਨਾ ਪਰਤ ਆਇਆ ਅਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਿਆ ਤਰਿਆ। ਸਤਵਾਂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਗਜ਼ ਹਮਜ਼ਾ ਗੋਸ਼ ਦੇ ਅੱਗੇ ਤਰਿਆ ਅਤੇ ਕਿਹਾ, ਲਓ ਪੀਰ ਜੀ, ਵਾਚੋ। ਪੀਰ ਨੇ ਵਾਚਿਆ, ਮਰਨਾ ਸੱਚ ਹੈ, ਜਿਉਣਾ ਝੂਠ ਹੈ। ਜਿਸ ਦੇ ਘੱਟ ਇਹ ਘੱਟੀ ਹੈ ਉਹ ਭੁਲੇਵੇਂ ਨਹੀਂ ਪੈਂਦਾ। ਸਤਿਗੁਰ, ਦੱਸੋ ਪੀਰ ਜੀ, ਇਹ ਲਿਖਣ ਵਾਲਾ ਵੀ ਝੂਠਾ ਹੈ?
ਪੀਰ, ਨਹੀਂ ਜੀ।
ਗੁਰੂ ਜੀ, ਜਿਸ ਨਗਰੀ ਇੱਕ ਵੀ ਸੋਜੀ ਵਾਲਾ ਹੋਵੇ ਉਸ ਪਰ ਕਹਿਰ?
ਪੀਰ, ਫਿਰ?
ਗੁਰੂ ਜੀ, ਜੋ ਕਰੇ ਸੋ ਭਰੇ, ਦੂਜੇ ਕਿਉਂ ਮਰੇ?
ਪੀਰ, ਸ਼ਰਮਾ ਕੇ,
ਠੀਕ ਹੈ, ਕਰੇ ਗੀਗਾ ਭਰੇ ਗੀਗਾ। ਗੁਰੂ ਜੀ, ਠੀਕ, ਪਰ ਫਕੀਰ ਮਿਹਰ ਕਰੇ ਕਿ ਕਹਿਰ ਚੜੇ? ਅੱਗ ਤਾਂ ਬਲੇ, ਬਰਫ਼ ਕਿਉਂ ਧੋਖੇ?
ਪੀਰ, ਕਿਵੇਂ?
ਗੁਰੂ ਜੀ, ਤੁਸਾਂ ਵਰ ਦਿੱਤਾ ਇਹ ਮੇਰ ਸੀ, ਹੁਣ ਤੋਂ ਸਾਡਾ ਭਲਾ ਹੋਵੇ। ਜਿੰਨਾ ਮਿਹਰ ਕੀਤੀ ਸੀ ਤੋ ਸਾਡੀ ਵੰਡੇ, ਗੁੱਸਾ ਆਵੇ ਤੇ ਮਨ ਕਹਿਰ ਦੇ ਮਕਾਨ ਵਿੱਚ ਜਾਵੇ। ਭਜਨ ਬੰਦਗੀ ਪਿਆਰ ਦੀ ਵਰਤੋਂ ਛੱਡ ਕੇ ਤੁਸੀਂ ਕਿਉਂ ਕ੍ਰੋਧ ਵਿੱਚ ਜਾਵੋ? ਕ੍ਰੋਧ ਵਿੱਚ ਗਿਆ ਆਪਣੇ ਮਨ ਨੂੰ ਕਸ਼ਟ ਹੁੰਦਾ ਹੈ। ਸੋਚੋ, ਕੌਲ ਕਿਸੇ ਹਾਰਿਆ? ਇਤਨੇ ਦਿਨ ਦੀ ਕੈਦ, ਭੁੱਖ, ਤਪ, ਗੁੱਸਾ, ਇਹ ਸਜ਼ਾਵਾਂ ਤੁਸਾਂ ਕਿਸ ਪਾਪ ਬਦਲੇ ਪਾਈਆਂ? ਇਹ ਆਪੇ ਤੇ ਜੋ ਨਿਰਅਪਰਾਧ ਸੀ, ਜ਼ੁਲਮ ਤੇ ਅਨਿਆਉ ਕਿਉਂ ਕੀਤੇ ਨੇ? ਇਹ ਤਾਂ ਹੋ ਗਿਆ, ਕਰੇ ਗੀਗਾ ਤੇ ਭਰੇ ਬੀਬਾ।
ਪੀਰ ਘਬਰਾ ਕੇ, ਕਹਿਰੇ ਦਰਵੇਸ਼, ਬਰਜਾਨੇ ਦਰਵੇਸ਼।
ਗੁਰੂ ਜੀ, ਉਹ ਦਰਵੇਸ਼ ਨਹੀਂ ਜੋ ਕਹਿਰ ਦੇ ਹੱਥ ਵਿਕਦਾ ਹੈ। ਫਕੀਰ ਦਾ ਮਕਾਨ ਸੀਤਲਤਾਈ ਹੈ, ਠੰਡ ਹੈ ਤੇ ਟਿਕਾਓ ਹੈ। ਉਹ ਪਿਆਰ ਵਿੱਚ ਕਿੱਥੋਂ ਹੈ ਜੋ ਦੁਰਪਿਆਰ ਹੱਥ ਵਿਕੇ? ਉਹ ਰੱਬ ਦਾ ਕਿਵੇਂ ਜੋ ਸਦਾ ਬਖਸ਼ਿੰਦ ਨਹੀਂ? ਮਨ ਮਾਰਨਾ ਕਠਿਨ ਹੈ, ਭੁੱਲਾਂ ਤੋਂ ਬਚਣਾ ਔਖਾ ਹੈ, ਪਰ ਫਕੀਰ ਨੇ ਤਾਂ ਨਫਸ ਹੀ ਮਾਰਨਾ ਹੈ, ਨਫਸ ਦੀ ਸਵਾਰੀ ਕਰਨੀ ਹੈ, ਆਪ ਤਾਂ ਨਫਸ ਦੀ ਸਵਾਰੀ ਨਹੀਂ ਬਣਨਾ। ਫਕੀਰ ਨੇ ਮਨੋਵੇਗ ਦੇ ਹੱਥ ਵਾਗਾਂ ਨਹੀਂ ਦੇਣੀਆਂ, ਮਨ ਦੀਆਂ ਵਾਗਾਂ ਹੱਥ ਰੱਖ ਕੇ ਉੱਚੇ ਘਰ ਸਦਾ ਖਿੜਨਾ ਹੈ। ਹੁਣ ਸਤਿਗੁਰ ਦਾ ਰੰਗ ਬਦਲ ਗਿਆ, ਨੈਣ ਉੱਚੇ ਹੋ ਗਏ, ਲਾਲੀ ਭਾ ਛਾ ਗਈ ਤੇ ਸਰੀਰ ਸਾਰਾ ਸੁਰਕੀ ਤੇ ਸਾਜ਼ ਦੀ ਤਾਰ ਵਾਂਗੂ ਖਿੱਚ ਗਿਆ। ਮਰਦਾਨਾ ਰੰਗ ਨੂੰ ਸਮਝਦਾ ਸੀ ਉਸਨੇ ਰਬਾਬ ਛੇੜ ਦਿੱਤਾ। ਜਗਤ ਨੂੰ ਸੰਗੀਤਕ ਲਹਿਰੇ ਵਿੱਚ, ਅੰਦਰਲੇ ਦੇ ਹੁਸਨ ਵਿੱਚ, ਸੁੱਖ ਵਿੱਚ ਤੇ ਪਿਆਰ ਵਿੱਚ ਰੱਖਣ ਆਏ ਦਾਤਾ ਜੀ ਤੋਂ ਇਹ ਸ਼ਬਦ ਹੋਇਆ ਰਾਮਕਲੀ ਵਿੱਚ, ਧੁਨ ਉੱਠੀ ਇਲਾਹੀ ਆਪ ਗਾਵੇਂ। ਜਿਤ ਦਰ ਵਸੈ ਕਵਨ ਦਰ ਕਹੀਐ, ਦਰਾਂ ਪੀਤਰ ਦਰ ਕਵਨ ਲਹਿ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹਿ। ਕਿਨ ਬਿਦ ਸਾਗਰ ਤਰੀਏ, ਜੀਵ ਤਿਆਂ ਨਹਿ ਮਰੀਏ ਰਹਾਓ, ਦੁੱਖ ਦਰਵਾਜ਼ਾ ਰੋ ਰਖਵਾਲਾ, ਆਸਾ ਅੰਦੇਸਾ ਦੋਏ ਪਟ ਜੜੇ, ਮਾਇਆ ਜਲ ਖਾਈ ਪਾਣੀ ਘਰ ਬਾਂਧਿਆ, ਸਤ ਕੈ ਆਸਣ ਪੁਰਖ ਰਹਿ। ਕਿਨ ਤੈ ਨਾਮਾ ਅੰਤ ਨਾ ਜਾਣਿਆ, ਤੁਮ ਸਰ ਨਾ ਹੀ ਅਵਰ ਹਰੇ, ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੇ ਆਪ ਕਰੇ, ਜਬ ਆਸਾ ਅੰਦੇਸਾ ਤਬ ਹੀ ਕਿਉਂ ਕਰ ਏਕ ਕਹੇ, ਆਸਾ ਪੀਤਰ ਰਹੇ ਨਿਰਾਸਾ, ਤਉ ਨਾਨਕ ਏਕ ਮਿਲੈ, ਇਨ ਬਿਦ ਸਾਗਰ ਤਰੀਏ, ਜੀਵ ਤਿਆਂ ਇਉਂ ਮਰੀਏ ਰਹਾਉ ਦੂਜਾ। ਇਸ ਸ਼ਬਦ ਦੀ ਮਿੱਠੀ ਤੁਨਕਾਰ, ਰਾਮਕਲੀ ਦੀ ਪਿਆਰੀ ਪਿਆਰੀ ਵੈਰਾਗਮਈ ਗੂੰਜ, ਸ਼ਬਦ ਸਾਫ਼ ਸੁਥਰਾ, ਸੱਚਾ ਅਰਥ, ਮਰਦਾਨੇ ਦਾ ਬਜੰਤਰ, ਇੱਕ ਉਹ ਨਕਸ਼ਾ ਬਣ ਗਏ ਕਿ ਸ਼ਾਂਤ, ਇਕਾਂਤ, ਵੈਰਾਗ ਤੇ ਸੱਚੀ ਉਦਾਸੀਨਤਾ ਛਾ ਗਈ। ਕੋਲ ਬੈਠਿਆਂ ਦੇ ਕਲੇਜਿਆਂ ਵਿੱਚ ਆਪਣੇ ਔਗਣਾਂ ਦੀ ਸੋਜੀ ਦੀਆਂ ਛੁਰੀਆਂ ਫਿਰ ਗਈਆਂ। ਪੀਰ ਜੀ 'ਤੇ ਖਾਸ ਅਸਰ ਹੋਇਆ, ਉਹ ਜੋ ਫਕੀਰੀ ਦਾ ਅਸਲ ਆਦਰਸ਼ ਹੈ ਆਪੇ ਦਿਸ ਪਿਆ। ਜਿੱਥੇ ਫਕੀਰੀ ਫਸ ਰਿਹਾ ਸੀ, ਜਿਲਣ ਨਜ਼ਰੀ ਪੈ ਗਈ, ਉਸਦੇ ਆਪੇ ਨੇ ਆਪਣੀ ਭੁੱਲ ਵੇਖ ਲਈ। ਫਕੀਰ ਦਰ ਦਰਸ਼ਨ ਦੇ ਪ੍ਰੀਤਮ ਦਾ ਨਾਮ ਹੈ। ਜੋ ਆਪ ਦਰਸ਼ਨ ਦਾ ਪ੍ਰੀਤਮ ਹੋਵੇ, ਹੋਰਨਾਂ ਨੂੰ ਦਰਸ਼ਨ ਦੀ ਸਿੱਖ ਲਾਵੇ, ਉਹ ਪੀਰ ਹੈ, ਸਿੱਧ ਹੈ, ਨਹੀਂ ਤਾਂ ਕੁਛ ਨਹੀਂ ਹੈ। ਦਰ ਦਰਸ਼ਨ ਦੀ ਪ੍ਰਾਪਤੀ ਵਿੱਚ ਇਹ ਰੋਕਾਂ ਹਨ, ਦੁੱਖ ਯਾਨੀ ਬਿਮਾਰੀਆਂ ਅਤੇ ਕਲੇਸ਼, ਰੋਹ ਯਾਨੀ ਗੁੱਸਾ, ਈਰਖਾ, ਜਲਨ, ਬੁਰੇ ਕਰਨੇ, ਜਿੰਦਾ ਹੋਂਡਾਂ ਸਾੜੇ, ਆਸਾ ਯਾਨੀ ਤ੍ਰਿਸ਼ਨਾ, ਅੰਦੇਸਾ ਯਾਨੀ ਫਿਕਰ, ਸੋਚਾਂ, ਗਮ, ਚਿੰਤਾ, ਭੈ ਵਾਲੀਆਂ ਸੋਚਾਂ, ਮਾਇਆ ਯਾਨੀ ਪਦਾਰਥ, ਸਾਕਾਂ, ਮਿੱਤਰਾਂ ਦੇ ਮੂੰਹ,
ਇਹਨਾਂ 'ਤੇ ਫਤਿਹ ਪਾਉਣੀ ਜਿਉਂਦੇ ਮਰਨਾ ਹੈ। ਇਹ ਜਿਉਂਦੇ ਮਰਨਾ ਸਾਗਰ ਤਰਨ ਸਮਾਨ ਕਠਿਨ ਹੈ। ਵਾਹਿਗੁਰੂ ਦਾ ਨਿਵਾਸ ਸੱਦ ਦੇ ਆਸਣ 'ਤੇ ਹੈ। ਆਸ ਅੰਦੇਸ਼ੇ 'ਤੇ ਫਤਿਹ ਪਾਉਣੀ ਇਸ ਆਸਣ ਦੇ ਰਸਤੇ ਤੁਰਨ ਲਈ ਜ਼ਰੂਰੀ ਹੈ। ਜੇ ਕੋਈ ਫਕੀਰ ਆਖਦਾ ਹੈ ਕਿ ਮੈਂ ਇੱਕ ਨੂੰ ਮਿਲਿਆ ਹਾਂ ਪਰ ਹੈ ਉਹ ਆਸ ਅੰਦੇਸ਼ੇ ਵਿੱਚ, ਤਾਂ ਉਹ ਠੀਕ ਨਹੀਂ ਆਖ ਰਿਹਾ। ਆਸ ਵਿੱਚ ਵਸਦਾ ਦਿਸੇ ਪਰ ਸੁਰਤ ਉਸਦੀ ਨਿਰਾਸਾ ਵਿੱਚ ਹੋਵੇ, ਤਦ ਉਹ ਕਿਸੇ ਹੱਠ ਜਾਂ ਰੋਹ ਵਿੱਚ ਨਹੀਂ ਫਸੇਗਾ। ਗੱਪਾਂ ਨਹੀਂ ਮਾਰਨੀਆਂ ਕਿ ਅਸਾਂ ਆਪਾ ਪਾ ਲਿਆ ਹੈ। ਜੇ ਅੰਦਰ ਰਸ ਭਰੇ ਤਾਂ ਅੰਦਰੇ ਜਰਨਾ ਹੈ ਅਤੇ ਰਜ਼ਾ 'ਤੇ ਤੱਕ ਰੱਖਣੀ ਹੈ ਕਿ ਜੋ ਕਰ ਰਿਹਾ ਹੈ ਮੇਰਾ ਰੱਬ ਕਰ ਰਿਹਾ ਹੈ, ਮੈਂ ਕਿਸ ਨੂੰ ਬੁੱਕ ਸੁਣਾਵਾਂ। ਇਹ ਸਮਦਰਸੀ ਭਾਵ ਅੰਦਰ ਹੋਵੇ, ਵਰਤਣ ਪਿਆਰ ਅਤੇ ਆਪਾ ਨਾ ਜਨਾਵਣ ਦੀ ਹੋਵੇ, ਤਾਂ ਜੀਉਂਦਾ ਮਰਦਾ ਅਤੇ ਸਾਗਰ ਤਰਦਾ ਹੈ। ਹਮਜ਼ਾ ਗੋਸ਼ ਨੇ ਹੁਣ ਚਰਨਾਂ 'ਤੇ ਸਿਰ ਧਰ ਦਿੱਤਾ ਅਤੇ ਆਖਿਆ, ਹੇ ਗੁਰੂ, ਲੋਕ ਤੈਨੂੰ ਤਪਾ ਆਖਦੇ ਹਨ ਪਰ ਮੈਂ ਤੈਨੂੰ ਰੱਬੀ ਜਲਾਲ ਦੀ ਸ਼ਮਾ ਵੇਖਿਆ ਹੈ। ਮੇਰੇ ਅੰਦਰੋਂ ਆਸ ਅੰਦੇਸੇ ਦੀ ਜੜ ਕੱਟ। ਸਤਿਗੁਰੂ ਨਾਨਕ ਬੋਲੇ, ਪੀਰ ਜੀ, ਇਸ ਜਨਮ ਦਾ ਆਸ਼ਾ ਪਰਮੇਸ਼ਰ ਦੀ ਪ੍ਰਾਪਤੀ ਹੈ। ਮਾਲਕ ਨੇ ਜੋ ਅਕਹਿ ਅਤੇ ਅਗੋਚਰ ਹੈ ਆਪਣੇ ਅਗੋਚਰ ਹੁਕਮ ਨਾਲ ਸਾਨੂੰ ਸਾਜਿਆ ਹੈ। ਜੇ ਤਾਂ ਅਸੀਂ ਉਸ ਨਾਲ ਮਿਲੇ ਹਾਂ ਤਾਂ ਅਸੀਂ ਸਰਵੇ ਹਰੇ ਲਹਿ ਲਹੇ ਸੱਚੇ ਅਤੇ ਸੁੱਚੇ ਹਾਂ। ਜਦੋਂ ਵਿਛੜ ਫਿਰ ਅਸੀਂ ਦਿਸਣ ਵਾਲਿਆਂ ਦੇ ਮੋਹ ਵਿੱਚ ਫਸ ਕੇ ਟੁੱਟੇ ਡਾਲ ਵਾਂਗ ਸੁੱਕੇ ਕਾਠ ਜਾਂ ਚਸ਼ਮਿਓਂ ਵਿਛੜੇ ਛੱਪੜ ਵਾਂਗੂ ਤਰਕ ਉੱਠਦੇ ਹਾਂ। ਫਕੀਰ ਨੇ ਆਪਣੇ ਅੰਦਰਲੇ ਨੂੰ ਲਗਾਤਾਰ ਸਾਈਂ ਨਾਲ ਰੱਖਣਾ ਹੈ। ਯਾਦ ਇਸ ਦੀ ਡੋਰ ਹੈ। ਆਸ ਅੰਦੇਸੇ ਹਰ ਗੱਲ ਜੋ ਦਿਸਣ ਹਾਰ ਵਿੱਚ ਫਸਾਵੇ ਉਹ ਸਾਈਂ ਨਾਲ ਤੋੜਨ ਵਾਲੀ ਹੈ, ਉਹ ਵਰਜਣੀ ਹੈ। ਨਸ ਵੀ ਨਹੀਂ ਜਾਣਾ, ਵਿੱਚੇ ਰਹਿਣਾ ਹੈ ਅਤੇ ਸਦਾ ਉੱਚੀ ਕਲਾ ਵਿੱਚ ਸਾਈਂ ਦੀ ਯਾਦ ਵਿੱਚ ਵਿਚਰਨਾ ਹੈ। ਹੁਣ ਜਦੋਂ ਪ੍ਰਯੋਜਨ ਇਹ ਹੈ ਅਤੇ ਫਲ ਇੱਥੇ ਉੱਥੇ ਦਾ ਸੁੱਖ ਹੈ ਤਾਂ ਫਿਰ ਸਿੱਧੀਆਂ ਰਿੱਧੀਆਂ ਆਪਣੇ ਪ੍ਰਤਾਪ ਬਣਾਉਣ ਦਾ ਕਿਹੜਾ ਥਾਂ ਹੈ? ਮਾਨ ਮਹੱਤੇ ਦਰਬ ਤਾਂ ਸਾਈਂ ਲੋਕਾਂ ਦੇ ਮਗਰ ਫਿਰਦੇ ਹਨ। ਸਾਈਂ ਦੀਆਂ ਲੋਕਾਂ ਨੇ ਇਹਨਾਂ ਤੋਂ ਆਪਣਾ ਬਚਾਓ ਕਰਨਾ ਹੈ, ਨਾ ਕਿ ਮਾਨ ਮਹੱਤੇ ਦਰਬ ਦੇ ਮਗਰ ਫਿਰਨਾ ਹੈ। ਜੇ ਕੋਈ ਸਾਧ ਸਿੱਧ ਪੀਰ ਫਕੀਰ ਸੰਤ ਮਹਾਤਮਾ ਹੈ ਅਤੇ ਉਹ ਮਾਨ ਮਹੱਤ ਵਿੱਚ ਰੁੜਦਾ ਹੈ ਤਾਂ ਉਹ ਗ੍ਰਸਤੀ ਹੈ ਅਤੇ ਨੀਵੀਂ ਤਰ੍ਹਾਂ ਦਾ ਗ੍ਰਸਤੀ ਹੈ। ਜੇ ਉਹ ਆਮਦਨਾਂ ਵਧਾ ਕੇ ਖੁਸ਼ ਹੁੰਦਾ ਹੈ ਅਤੇ ਲੋਕਾਂ ਨੂੰ ਖਵਾਲਣ ਦੇ ਬਹਾਨੇ ਬਣਾ ਕੇ ਮਾਇਆ ਇਕੱਠੀ ਕਰਦਾ ਹੈ ਅਤੇ ਵਰ ਸਰਾਬ ਦੇ ਕੇ ਤਹਿਤ ਬਹਾਲਦਾ ਹੈ ਤਾਂ ਉਹ ਪੱਕਾ ਦੁਨੀਆਦਾਰ ਹੈ, ਉਹ ਦੀਨ ਦਾ ਰੱਖਣ ਵਾਲਾ ਰਾਖਾ ਨਹੀਂ ਹੈ। ਐਸੇ ਫਕੀਰਾਂ ਨੇ ਜਗਤ ਨੂੰ ਦੁੱਖ ਵਿੱਚ ਪਾਇਆ ਹੈ। ਫਕੀਰ ਉਹ ਜੋ ਸੁਖੀ ਹੈ। ਪੀਰ ਫਕੀਰ ਸਾਧਕ ਸੰਤ ਮਹਾਤਮਾ ਉਹ ਜੋ ਆਪ ਜਪਦਾ ਹੋਰਨਾਂ ਨੂੰ ਜਪਾਉਂਦਾ ਹੈ। ਆਪ ਆਸ ਅੰਦੇਸੇ ਤੋਂ ਪਾਰ ਹੈ, ਹੋਰਨਾਂ ਦੇ ਆਸ ਅੰਦੇਸੇ ਕੱਢਦਾ ਹੈ। ਪਰ ਜੋ ਵਰ ਸਰਾਪਾਂ ਹੇਠ ਮਾਇਆ ਦੇ ਵਸੀਲੇ ਬਣਨ ਵਿੱਚ ਜਾਇਦਾਦਾਂ ਰਚਣ ਵਿੱਚ ਹੈ ਉਹ ਰੱਬੀ ਬੰਦਾ ਨਹੀਂ, ਉਹ ਗ੍ਰਸਤੀ ਹੈ ਅਤੇ ਉਜਾੜ ਵਿੱਚ ਹੱਟੀ ਪਾਉਂਦਾ ਹੈ। ਜਗਤ ਭੁੱਲਦਾ ਹੈ ਅਤੇ ਇਸੇ ਕਰਕੇ ਜਗਤ ਵਿੱਚ ਸੁੱਚੀ ਮਤ ਨਹੀਂ ਰਹੀ, ਪ੍ਰੇਮ ਨਹੀਂ ਰਿਹਾ, ਜੀਵਨ ਨਹੀਂ ਰਿਹਾ, ਉਚਾਈ ਅਤੇ ਸੱਚਾਈ ਨਹੀਂ ਰਹੀ। ਸੱਚ ਤੋਂ ਬਿਨਾਂ ਸੁੱਚਾ ਕੋਈ ਨਹੀਂ ਅਤੇ ਸੱਚ ਜਿਹਾ ਰਸ ਅਤੇ ਸੁੱਖ ਕੋਈ ਨਹੀਂ। ਮੁਰੀਦੀਆਂ, ਜਿਨ੍ਹਾਂ ਦਾ ਮਤਲਬ ਨਿਰੇ ਬਾਲ ਕੇ ਬਣਾਉਣੇ ਅਤੇ ਮਾਇਆ ਵਧਾਉਣੀ ਹੋਵੇ, ਛੱਡ ਦਿਓ, ਨਿਰਵਾਸ ਰਹੋ ਅਤੇ ਅੰਦਰ ਨੂੰ ਸੁੱਚਾ ਕਰੋ। ਅੰਦਰ ਦੇ ਦੁੱਖ ਸੁੱਖ ਦੇਖੋ, ਅੰਦਰ ਨੂੰ ਸਾਈਂ ਲਿਵ ਲੱਗਾ ਬਣਾਈ ਚੱਲੋ ਅਤੇ ਇਸ ਰੰਗ ਤੋਂ ਬਿਨਾਂ ਸਾਰੇ ਸੰਕਲਪਾਂ ਇੱਛਿਆਂ ਕਰਮਾਂ ਨੂੰ ਬੰਧਨ ਸਮਝੋ ਤਾਂ ਤੁਸੀਂ ਸੁਖੀ ਹੋ। ਸੁਖੀ ਬੰਦਾ ਦੁਨੀਆਂ ਨੂੰ ਸੁੱਖ ਦਿੰਦਾ ਅਤੇ ਬਣਿਆ ਹੋਇਆ ਦੇ ਬੰਧਨ ਤੋੜਦਾ ਹੈ। ਉਸ ਤੋਂ ਸਦਾ ਪਿਆਰ ਅਤੇ ਮਿਹਰ ਦਾ ਮੀਂਹ ਵਸਦਾ ਹੈ। ਫਿਰ ਸਤਿਗੁਰ ਨੇ ਗੀਗੇ ਦਾ ਉਧਾਰ ਕੀਤਾ ਅਤੇ ਉਸਨੂੰ ਮਤੀ ਦਿੱਤੀ। ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭ ਆਇਆ, ਸੁਤ ਕੰਚਨ ਸਿਉਂ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ, ਐਸਾ ਜਾਪ ਜਪੋ ਜਪ ਮਾਲੀ, ਦੁੱਖ ਸੁੱਖ ਪਰ ਹਰ ਭਗਤ ਨਿਰਾਲੀ ਰਹਾ। ਗੀਗੇ ਨੂੰ ਸਤਿਗੁਰ ਦੀ ਮਿਹਰ ਹੋਈ ਤਾਂ ਇਸਤਰੀ ਪੁੱਤਰ ਆਦਿਕਾਂ ਦਾ ਮੋਹ ਕੱਚਾ ਉਹ ਦਿਸਿਆ। ਜਿਸ ਮੰਗ ਕਾਰਨ ਫਕੀਰਾਂ ਦੇ ਮਗਰ ਰੁਲਿਆ ਉਹ ਮੰਗ ਨਿਕੰਮੀ ਹੋ ਦਿਸੀ। ਜੋ ਸ਼ੈ ਪਰਮੇਸ਼ੁਰ ਦੇ ਪਿਆਰਿਆਂ ਤੋਂ ਲੈਣ ਵਾਲੀ ਸੀ ਸੋ ਨਾਮ ਸੀ, ਹਰੀ ਪ੍ਰੇਮ ਸੀ ਉਹ ਨਾ ਲੀਤੀ। ਇਹ ਭੁੱਲ ਹੁਣ ਸਮਝ ਵਿੱਚ ਆ ਕੇ ਮੰਗ ਛੁੱਟ ਗਈ ਅਤੇ ਸਤਿਗੁਰ ਦੇ ਚਰਨਾਂ 'ਤੇ ਢਹਿ ਕੇ ਆਪਣੀ ਕਲਿਆਣ ਮੰਗੀ ਉਸ। ਗੁਰੂ ਸੱਚੇ ਪਾਤਸ਼ਾਹ ਨੇ ਉਸਨੂੰ ਨਾਮਦਾਨ ਬਖਸ਼ਿਆ ਅਤੇ ਉਸਦੀ ਇਸਤਰੀ ਅਤੇ ਪੁੱਤਰ ਵੀ ਨਾਮ ਤਰੀਕ ਹੋਏ। ਇਹਨੇ ਨੂੰ ਲੋਢਾ ਪੈਰੋਂ ਆਇਆ। ਪੀਰ ਜੀ ਨਾਮਦਾਨ ਅਤੇ ਅਸਲ ਫਕੀਰੀ ਉਪਦੇਸ਼ ਪਾ ਕੇ ਕਿਰਤਾਰਥ ਹੋ ਚੁੱਕੇ, ਪਰ ਰੂਪਾ ਜੀ ਕਾਹਲੇ ਪੈ ਰਹੇ ਸੀ ਕਿ ਸਤਿਗੁਰੂ ਜੀ ਹੁਣ ਕੁਛ ਛਕਣ। ਸੋ ਉਸਨੇ ਫੇਰ ਬੇਨਤੀ ਕੀਤੀ। ਸਤਿਗੁਰ ਨੇ ਹੁਕਮ ਦਿੱਤਾ ਕਿ ਸਭ ਨੂੰ ਛਕਾਓ। ਜੋ ਕੁਛ ਤਿਆਰ ਸੀ ਸੋ ਵਰਤਾਇਆ ਗਿਆ। ਸ਼ਹਿਰ ਦੇ ਲੋਕ ਵੀ ਪ੍ਰਸ਼ਾਦ ਲੈ ਆ ਰਹੇ ਸੀ। ਗੁਰੂ ਜੀ ਨੇ ਸਭ ਵਰਤਾ ਦੇਣ ਦਾ ਹੁਕਮ ਦਿੱਤਾ। ਹਮਜ਼ਾ ਗੋਸ਼ ਨੂੰ ਆਗਿਆ ਹੋਈ ਕਿ ਤੂੰ ਇੱਥੇ ਹੀ ਵਸ ਅਤੇ ਆਪਣਾ ਜਨਮ ਸਵਾਰ, ਨਾਮ ਜਪ ਅਤੇ ਜੀਵਨ ਜਿੱਤ। ਹਮਜ਼ਾ ਸਦਾ ਇੱਥੇ ਰਿਹਾ। ਜਦੋਂ ਸਤਿਗੁਰੂ ਜੀ ਚਲੇ ਗਏ ਸਨ, ਇਸ ਬੇਰ ਦੇ ਸਾਹਮਣੇ ਅਦਬ ਨਾਲ ਧਿਆਨ ਜੋੜ ਕੇ ਬੈਠਿਆ ਕਰਦਾ ਸੀ। ਬੇਰ ਹੇਠ ਜਿੱਥੇ ਦਾਤਾ ਜੀ ਬੈਠੇ ਸੀ, ਥੜਾ ਤਦੋਂ ਹੀ ਬਣਾਇਆ ਗਿਆ ਸੀ, ਗੁਰਦੁਆਰਾ ਮਗਰੋਂ ਬਣਿਆ। ਜੋ ਅਸਥਾਨ ਹੁਣ ਤੱਕ ਮੌਜੂਦ ਹੈ, ਸਿਆਲਕੋਟ ਦੇ ਲਾਗਵਾਰ ਹੈ। ਪਰੇ ਵਾਰ ਹਮਜ਼ੇ ਦਾ ਵੀ ਟਿਕਾਉਣਾ ਹੈ ਅਤੇ ਗੁੰਬਜ਼ ਵੀ ਉਸੇ ਤਰ੍ਹਾਂ ਹੈ ਅਤੇ ਵਿਚਕਾਰ ਛੱਤ ਵਿੱਚ ਖੱਪਾ ਵੀ ਹੁਣ ਤੱਕ ਮੌਜੂਦ ਹੈ। ਸ਼ਹਿਰ ਸਿਆਲਕੋਟ ਵਿੱਚ ਘਰ ਘਰ ਉਸ ਰਾਤ ਦੀਪਮਾਲਾ ਹੋਈ, ਘਰ ਘਰ ਸ਼ਾਦੀਆਨੇ ਵਜੇ। ਹਮਜ਼ਾ ਗੋਸ਼ ਨੂੰ ਮਤ ਆਉਣ ਨਾਲ ਗੀਗਾ ਹੀ ਨਹੀਂ ਬਚਿਆ ਸੀ, ਸਗੋਂ ਆਮ ਅਸਰ ਤੁਰਕਾਨੀ ਮਤ ਵੱਲੋਂ ਹੋਰ ਉਦਾਸੀ ਦਾ ਪਿਆ। ਲੋਕਾਂ ਦੇ ਦਿਲਾਂ ਵਿੱਚ ਮੁਸਲਮਾਨੀ ਫਕੀਰਾਂ ਦੀ ਅਜ਼ਮਤ ਮੂਲੋਂ ਘਟ ਗਈ। ਇਸ ਸਮੇਂ ਸਿੱਧ ਅਤੇ ਪੀਰ ਪੰਜਾਬ ਵਿੱਚੋਂ ਪੰਜਾਬੀਆਂ ਦੇ ਮਨਾਂ ਦੇ ਮਾਲਕ ਸਨ ਅਤੇ ਇਹ ਦੋਵੇਂ ਸਿੱਧੀਆਂ ਅਤੇ ਨਾਟਕਾਂ ਚੇਟਕਾਂ ਵਿੱਚ ਰੁੱਝੇ ਰਹਿੰਦੇ ਸਨ। ਵਾਹਿਗੁਰੂ ਦੀ ਪ੍ਰੇਮ ਭਗਤੀ ਉੱਚ ਜੀਵਨ ਅਤੇ ਰਸ ਜੀਵਨ ਕਿਸੇ ਪਾਸ ਨਹੀਂ ਸੀ, ਸਗੋਂ ਸਾਰੇ ਚੇਟਕੀ ਹੋ ਰਹੇ ਸਨ ਅਤੇ ਨਾਨਾ ਤਰ੍ਹਾਂ ਦੇ ਦਿਖਾਵੇ ਦੇ ਜਾਂ ਉਂਜ ਹੱਠਾਂ ਤੱਪਾਂ ਵਿੱਚ ਫਸੇ ਪਏ ਸਨ। ਲੋਕਾਂ ਦੇ ਮਨ ਐਸੇ ਆਗੂਆਂ ਕਰਕੇ ਅਤੇ ਮੁਸਲਮਾਨੀ ਰਾਜ ਦੇ ਦਬਾਅ ਕਰਕੇ ਦੱਬੇ ਰਹਿੰਦੇ ਸਨ। ਸੱਚਿਆਈ, ਸੁਤੰਤਰਤਾ, ਰੱਬੀ ਪਿਆਰ ਅਤੇ ਉਪਕਾਰ ਦੀ ਰੌਂ ਬਹੁਤ ਘੱਟ ਸੀ। ਸਤਿਗੁਰੂ ਨਾਨਕ ਦੇ ਹਰ ਕੌਤਕ ਨੇ ਲੋਕਾਂ ਵਿੱਚ ਜੀਵਨ ਰੌਂ ਫੇਰੀ। ਸ੍ਰਿਸ਼ਟੀ ਵਿੱਚ ਸੱਚ ਦ੍ਰਿੜਾਇਆ, ਪਿਆਰ ਵਸਾਇਆ, ਭਗਤੀ ਪਾਈ ਅਤੇ ਮਰਦ ਬੰਦੇ ਪੈਦਾ ਕੀਤੇ। ਹਮਜ਼ੇ ਦਾ ਸੁਧਾਰ ਸਾਰੇ ਸ਼ਹਿਰ ਅਤੇ ਕੀ ਇਲਾਕੇ ਦੇ ਸੁਧਾਰ 'ਤੇ ਭਾਰੀ ਅਸਰ ਪਾ ਗਏ। ਤਦੋਂ ਤੋਂ ਹੀ ਸਿੱਖੀ ਦੀ ਜੜ ਸਿਆਲਕੋਟ ਦੇ ਇਲਾਕੇ ਵਿੱਚ ਲੱਗ ਪਈ। ਰਾਤ ਤਾਂ ਘਰ ਘਰ ਖੁਸ਼ੀਆਂ ਵਿੱਚ ਲੰਘੀ। ਅਗਲੇ ਦਿਨ ਹੋਰ ਸੂਫੀ ਫਕੀਰ ਸਿੱਧ ਆਦਿ ਪੂਰਨ ਦੀ ਖੂਹੀ ਦੇ ਮਹੰਤ ਅਤੇ ਸਾਧੂ ਮਹਿਮਾ ਸੁਣ ਕੇ ਆਏ, ਮਿਲੇ ਅਤੇ ਵਾਰਤਾਲਾਪ ਕਰਕੇ ਕਿਰਤ ਕਿਰਤ ਹੋਏ। ਸਤਿਗੁਰ ਦੇ ਸੱਚ, ਸਫਾਈ, ਅੰਦਰੋਂ ਬਾਹਰੋਂ ਏਕਤਾ ਦੇ ਪਿਆਰ ਨਾਲ ਸਾਰੇ ਪ੍ਰੇਮ ਪ੍ਰਾਪਤ ਕਰਕੇ ਗਏ। ਇਹਨਾਂ ਲੋਕਾਂ ਦੇ ਦਿਲਾਂ ਵਿੱਚ ਸੁੱਖ ਅਤੇ ਸਾਹਸ ਵਧੇ। ਅਗਲੇ ਦਿਨ ਮੂਲਾ ਸਤਿਗੁਰ ਦੇ ਦਰਸ਼ਨਾਂ ਨੂੰ ਆਇਆ, ਜਿਸ ਨੇ ਮਰਦਾਨੇ ਨੂੰ ਲਿਖ ਦਿੱਤਾ ਸੀ ਕਿ ਮਰਨਾ ਸੱਚ ਹੈ ਅਤੇ ਜੀਉਣਾ ਕੂੜ ਹੈ। ਹੁਣ ਉਸਨੂੰ ਵੀ ਪਤਾ ਲੱਗ ਗਿਆ ਸੀ ਕਿ ਉਹ ਵਪਾਰੀ ਕੌਣ ਸੀ ਜੋ ਦੋ ਪੈਸੇ ਨੂੰ ਸੱਚ ਅਤੇ ਝੂਠ ਵਿਆਜਦਾ ਸੀ। ਇਹ ਸੱਜਣ ਕੁਛ ਵੈਰਾਗੀ ਅਤੇ ਕੁਛ ਵਿਚਾਰਵਾਨ ਸੀ, ਆਚਰਣ ਦਾ ਵੀ ਭੱਲਾ ਸੀ, ਪਰੰਤੂ ਜੀਵਨ ਕਣੀ ਦਾ ਜਾਣੂ ਨਹੀਂ ਸੀ। ਕੀਰਤੀ ਸੁਣ ਕੇ ਇਹ ਸੱਜਣ ਵੀ ਦਰਸ਼ਨਾਂ ਲਈ ਆਇਆ। ਸਤਿਗੁਰ ਨੇ ਪਛਾਣਿਆ ਕਿ ਮਰਨ ਨੂੰ ਸੱਚ ਅਤੇ ਜੀਵਨ ਨੂੰ ਝੂਠ ਜਾਣਨ ਵਾਲਾ ਹੈ। ਇਸ ਦੀ ਮਤ ਅਤੇ ਪਾਪ ਦਾ ਪਰਦਾ ਨਹੀਂ ਪੈਣਾ ਚਾਹੀਦਾ, ਪਰ ਨਾਮ ਬਿਨਾਂ ਹਉਂ ਦੇ ਛੋੜ ਨਹੀਂ ਕੱਟੇ ਜਾਂਦੇ। ਹੁਣ ਇਸਨੂੰ ਨਾਮ ਦਾ ਰੰਗ ਚੜ੍ਹੇ ਤਾਂ ਚੰਗਾ ਹੋਵੇ। ਸੋ ਦਾਤੇ ਨੇ ਉਸਨੂੰ ਨਾਮਦਾਨ ਦਿੱਤਾ। ਹੁਕਮ ਹੋਇਆ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਮੂਲੇ ਦੇ ਅੰਦਰ ਜਦ ਪ੍ਰਕਾਸ਼ ਹੋਇਆ, ਨਾਮ ਦਾ ਤਾਂ ਮਨ ਸੁੱਖ ਵਿੱਚ ਆਇਉਸ। ਅੰਦਰ ਇੱਕ ਰਸ ਦੀ ਲਹਿਰ ਅਤੇ ਅੰਦਰਲੇ ਹੁਸਨ ਦੀ ਪ੍ਰਤੀਤੀ ਦੀ ਲਹਿਰ ਛਿੜ ਪਈ। ਆਪ ਉੱਚਾ ਅਤੇ ਸੁੱਚਾ ਹੋ ਗਿਆ, ਦਿਨ ਰਾਤ ਨਾਮ ਵਿੱਚ ਰੰਗ ਬੱਜ ਗਿਆ। ਮੂਲੇ ਨੂੰ ਇਸ ਰਸ ਦੇ ਆਇਆਂ ਸੋਝੀ ਆਈ ਕਿ ਵੈਰਾਗ ਭਲਾ ਤਾਂ ਹੈ, ਪਰ ਉਹ ਮਾਇਆ ਦੀ ਮੈਲ ਧੋਣ ਦਾ ਸਾਬਣ ਹੈ, ਵੈਰਾਗ ਪ੍ਰਾਪਤੀ ਨਹੀਂ ਹੈ। ਹਾਂ, ਵੈਰਾਗ ਭਲਿਆਈ ਹੈ, ਆਤਮ ਰੰਗ ਦੀ ਪਾ ਵੀ ਹੈ, ਪਰ ਰੰਗ ਨਾਮ ਹੈ, ਨਾਮ ਦੀ ਕਣੀ। ਜੀਵਨ ਕਣੀ ਜਦ ਅੰਦਰ ਧੱਸਦੀ ਹੈ ਤਾਂ ਆਪਾ ਰਸ ਰੂਪ ਹੋ ਜਾਗ ਉੱਠਦਾ ਹੈ, ਅਤੇ ਆਪੇ ਵਿੱਚ ਉੱਚਾ ਹੋ ਕੇ ਆਪੇ ਤੋਂ ਭਿੰਨ ਵਿੱਚ ਰਸਦਾ ਨਹੀਂ, ਰਸੀਆ ਅਤੇ ਸੁਖੀਆ ਹੋ ਜਾਂਦਾ ਹੈ। ਮੂਲੇ ਨੂੰ ਸਤਿਗੁਰ ਦੇ ਚਰਨਾਂ ਨਾਲ ਇਤਨਾ ਪਿਆਰ ਹੋ ਗਿਆ ਕਿ ਉਹ ਘਰ ਤੋਂ ਉਦਾਸ ਹੋ ਗਿਆ। ਕੀਰਤਨ, ਸਤਸੰਗ ਅਤੇ ਰੱਬੀ ਜੋਤ, ਗੁਰੂ ਨਾਨਕ ਦੇ ਦਰਸ਼ਨ ਉਸਨੂੰ ਮੋਹ ਗਏ। ਜਦੋਂ ਸਤਿਗੁਰੂ ਜੀ ਸਿਆਲਕੋਟ ਤੋਂ ਤੁਰੇ ਤਦ ਮੂਲਾ ਨਾਲ ਹੀ ਗਿਆ ਔਰ ਕਈ ਵੇਰ ਦੇਸ਼ ਪ੍ਰਦੇਸ਼ ਸੇਵਾ ਕਮਾਉਂਦਾ ਅਤੇ ਕਿਰਤਾਰਤ ਹੁੰਦਾ ਰਿਹਾ ਅਤੇ ਨਾਮ ਦੇ ਪ੍ਰਚਾਰ ਵਿੱਚ ਸੇਵਾਦਾਰ ਰਿਹਾ। ਕਾਬਲ ਜਦ ਸਤਿਗੁਰੂ ਜੀ ਗਏ ਤਾਂ ਮੂਲਾ ਸਤਿਗੁਰੂ ਦੇ ਸ਼ਬਦ ਲਿਖਿਆ ਕਰਦਾ ਸੀ। ਹੁਣ ਗੁਰੂ ਬਾਬੇ ਨੇ ਰੂਪੇ ਨੂੰ ਉੱਥੇ ਹੀ ਛੱਡਿਆ ਜੋ ਦੜਪ ਦੇ ਇਲਾਕੇ ਵਿੱਚ ਫਿਰੇ, ਸੱਚ ਦਾ ਸਿੰਘੀ ਨਾਦ ਵਜਾਵੇ ਅਤੇ ਨਾਮਦਾਨ ਬਖਸ਼ੇ। ਆਪ ਗੁਰੂ ਬਾਬਾ ਜੀ ਮਰਦਾਨੇ ਔਰ ਮੂਲੇ ਨੂੰ ਨਾਲ ਲੈ ਕੇ ਪੰਜਾਬ ਦੇ ਦੱਖਣ ਨੂੰ ਹੋ ਤੁਰੇ। ਸੂਚਨਾ: ਮੂਲਾ ਨਾਮ ਦੇ ਕਈ ਸਿੱਖ ਹੋਏ ਹਨ। ਇੱਕ ਮੂਲਾ ਚੋਣਾ, ਮਾਤਾ ਸੁਲੱਖਣੀ ਜੀ ਦਾ ਪਿਤਾ। ਦੂਸਰਾ ਮੂਲਾ ਕਿਰਾੜ, ਜਿਸਨੂੰ ਵੋਟੀ ਨੇ ਲੁਕਾਇਆ ਸੀ ਕਿ ਗੁਰੂ ਜੀ ਨਾਲ ਨਿਕਲ ਨਾ ਜਾਏ ਅਤੇ ਹਨੇਰੇ ਭੋਰੇ ਵਿੱਚ ਸੱਪ ਡੱਸ ਗਿਆ ਸੀ। ਤੀਸਰਾ ਮੂਲਾ ਖੱਤਰੀ, ਜੋ ਸਤਿਗੁਰੂ ਨਾਲ ਕਾਬਲ ਗਿਆ ਸੀ ਅਤੇ ਬਾਣੀ ਦੇ ਕਈ ਸ਼ਬਦ ਸਤਿਗੁਰੂ ਦੇ ਉਚਾਰੇ ਇਸ ਨੇ ਟਾਕਰੇ ਅੱਖਰਾਂ ਵਿੱਚ ਲਿਖੇ ਸਨ। ਭਾਈ ਮਨੀ ਸਿੰਘ ਜੀ ਦੇ ਜਨਮ ਸਾਖੀ ਵਿੱਚ ਤ੍ਰੈ ਪ੍ਰਸੰਗ ਮੂਲੇ ਕਿਰਾੜ ਦੇ ਹੀ ਦਿੱਤੇ ਹਨ। ਇਸ ਨੇ ਦੋ ਪੈਸੇ ਦਾ ਸੱਚ ਝੂਠ ਲਿਖਿਆ। ਇਹੋ ਕਾਬਲ ਨਾਲ ਗਿਆ ਅਤੇ ਇਹੋ ਚੌਥੀ ਉਦਾਸੇ ਵੇਲੇ ਲੁੱਕ ਗਿਆ ਅਤੇ ਸਭ ਡੱਸਣ ਨਾਲ ਚਲਾਣਾ ਕਰ ਗਿਆ। ਪਰ ਆਪ ਨੇ ਆਪਣੀ ਭਗਤ ਰਤਨਾਵਲੀ ਵਿੱਚ ਕੀੜ ਜਾਤ ਦੇ ਖੱਤਰੀ ਦਾ ਪ੍ਰਸੰਗ ਅਡਰਾ ਦਿੱਤਾ ਹੈ, ਜਿਹਦੇ ਘਰ ਇੱਕ ਚੋਰ ਨੇ ਸਿੱਖੀ ਭੇਖ ਧਾਰ ਕੇ ਗਹਿਣੇ ਚੁਰਾਏ ਸਨ। ਪਰ ਮੂਲੇ ਨੇ ਪਰਦਾ ਢੱਕਿਆ ਸੀ। ਹੋਰ ਤ੍ਰੈ ਚਾਰ ਮੂਲੇ ਪੰਜਵੇਂ ਸਤਿਗੁਰਾਂ ਦੇ ਸਮੇਂ ਹੋਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।